ਅਬਦੁਲ ਗੁਫਾਰ ਖਾਂ ਤੇ ਕਿਰਪਾ। ਗੜੀ ਕਪੂਰਾ ਦੇ ਪਾਸ ਇੱਕ ਸ਼ਾਹਬਾਜ਼ਗੜ੍ਹ ਨਾਮ ਦਾ ਪਿੰਡ ਹੈ। ਆਮ ਤੌਰ ਤੇ ਦਿੱਲੀ ਤੋਂ ਪਿਸ਼ੌਰ ਤੇ ਕਾਬੁਲ ਜਾਣ ਵਾਲੀ ਪਹਿਲਾਂ ਇਹੋ ਹੀ ਸਿੱਧੀ ਸੜਕ ਹੁੰਦੀ ਸੀ। ਆਮ ਤੌਰ ਤੇ ਕਹਾਵਤ ਹੈ ਕਿ ਹਿੰਦੁਸਤਾਨ ਘਰ ਤੇ ਪੰਜਾਬ ਇਸ ਦੇ ਅੰਦਰ ਪ੍ਰਵੇਸ਼ ਹੋਣ ਵਾਲਾ ਦਰਵਾਜ਼ਾ ਹੈ। ਪੰਜਾਬ ਦਰਵਾਜ਼ੇ ਤੋਂ ਲੰਘਦੇ ਲੁਟੇਰੇ ਇਸ ਜਗ੍ਹਾ ਜ਼ਰੂਰ ਹੀ ਪਾਏਦਾਨ ਤੇ ਪੈਰ ਝਾੜ ਕੇ ਲੰਘਦੇ ਭਾਵ ਲੁੱਟ ਮਾਰ ਕਰਦੇ। ਉਸ ਸਮੇਂ ਇਸ ਜਗ੍ਹਾ ਤੋਂ ਦੋ ਹੀ ਤਰ੍ਹਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸਨ, ਜਾਂ ਆਉਣ ਸਮੇਂ ਘੋੜਿਆਂ ਦੇ ਪੈਰਾਂ ਦੀਆਂ ਟਾਪਾਂ ਤੇ ਜਾਂ ਵਾਪਸ ਮੁੜਨ ਸਮੇਂ ਬੰਨੀਆਂ ਹੋਈਆਂ ਅਬਲਾਂ ਦੀਆਂ ਚੀਕਾਂ। ਜਦੋਂ ਪੰਜਾਬ ਚੋਂ ਸਿੰਘ ਸਿੰਘਣੀਆਂ ਤੇ ਹਿੰਦੂਆਂ ਨੂੰ ਲੁੱਟ ਕੁੱਟ ਕੇ ਜ਼ਾਲਮ ਮੁੰਡੇ ਕੁੜੀਆਂ ਬੰਨ ਕੇ ਲਿਜਾਂਦੇ ਤਾਂ ਪਹਿਲਾਂ ਇਸ ਪਿੰਡ ਠਹਿਰ ਕੇ ਫਿਰ ਅੱਗੇ ਰਵਾਨਾ ਹੁੰਦੇ। ਇਸ ਨਗਰ ਦੇ ਚੁਫੇਰੇ ਕਿਲੇ ਦੀ ਸ਼ਕਲ ਤੇ ਸੁੰਦਰ ਪਹਾੜੀਆਂ ਦਾ ਕੋਟ ਹੈ, ਜਿਸ ਦੀ ਸੀਨਰੀ ਮਨ ਨੂੰ ਮੋਹਣ ਵਾਲੀ ਹੈ। ਇੱਥੋਂ ਇੱਕ ਅਬਦੁਲ ਗਫਾਰ ਖਾਨ ਨਾਮ ਦਾ ਖਾਂ ਸਾਹਿਬ ਪਠਾਨ ਬੜੀ ਜਾਇਦਾਦ ਦਾ ਮਾਲਕ ਤੇ ਮਹਾਨ ਜ਼ਾਲਮ ਇਲਾਕੇ ਵਿੱਚ ਮਸ਼ਹੂਰ ਸੀ। ਬਾਬਾ ਜੀ ਤੋਂ ਵਰਸਾਏ ਡਾਕਟਰ ਦੀਵਾਨ ਸਿੰਘ ਜੀ ਹੋਤੀ ਦੇ ਚੰਗੇ ਚਾਲ ਚੱਲਣ ਵਾਲੇ ਗੁਰਸਿੱਖ ਸਨ। ਹੋਤੀ ਦੇ ਖਾਨ ਸਾਹਿਬ ਖਵਾਜ਼ਾ ਮੁਹੰਮਦ ਖਾਨ ਦਾ ਵੀ ਡਾਕਟਰ ਜੀ ਨਾਲ ਚੰਗਾ ਪ੍ਰੇਮ ਸੀ। ਕਈ ਵਾਰ ਸੰਤ ਅਤਰ ਸਿੰਘ ਜੀ, ਭਾਈ ਹੀਰਾ ਸਿੰਘ ਜੀ, ਸੰਤ ਭਾਗ ਸਿੰਘ ਜੀ ਆਦਿਕ ਮਹਾਂਪੁਰਸ਼ਾਂ ਦਾ ਇਨ੍ਹਾਂ ਅਸਥਾਨਾਂ ਤੇ ਡਾਕਟਰ ਸਾਹਿਬ ਕੀਰਤਨ ਵੀ ਕਰਵਾਇਆ ਕਰਦੇ ਸਨ। ਹੋਤੀ ਦਾ ਖਾਂ ਤੇ ਡਾਕਟਰ ਦੀਵਾਨ ਸਿੰਘ ਵੀ ਇਸ ਸ਼ਾਹਬਾਜ਼ ਗੜੀ ਵਾਲੇ ਪਠਾਨ ਦੇ ਜਾਣੂ ਸਨ। ਇੱਕ ਸਮੇਂ ਇਸ ਸ਼ਾਹਬਾਜ਼ ਗੜੀ ਪਿੰਡ ਦੇ ਖਾਂ ਸਾਹਿਬ ਅਬਦੁਲ ਗਫਾਰ ਖਾਂ ਦੀ ਨਿਗਾਹ ਕਿਸੇ ਹੋਰ ਖਾਂ ਦੀ ਸੁੰਦਰ ਬੇਗਮ ਤੇ ਚਲੀ ਗਈ। ਸਤਿਗੁਰਾਂ ਦੇ ਹੁਕਮ ਅਨੁਸਾਰ ਸੁੰਦਰ ਰੂਪ ਅਤੇ ਕਾਮ ਦੀ ਸ਼ੁਰੂ ਤੋਂ ਹੀ ਪ੍ਰੀਤੀ ਹੈ। ਰੂਪੈ ਕਾਮੈ ਦੋਸਤੀ ਮਨ ਕਾਬੂ ਵਿੱਚ ਨਾ ਰਿਹਾ। ਉਸ ਸਮੇਂ ਅੰਦਰ ਮੰਦ ਵਾਸ਼ਨਾ ਪੈਦਾ ਹੋ ਗਈ। ਇਸ ਨੂੰ ਪੂਰੀਆਂ ਕਰਨ ਦੇ ਉਪਾਅ ਕਰਨ ਲੱਗਾ। ਕਾਲੇ ਇਲਮ ਦੇ ਜਾਣੂ ਮੌਲਵੀ ਤੇ ਕਾਜ਼ੀ ਲੱਗੇ ਕਲਾਮਾਂ ਪੜਨ, ਧਾਗੇ ਤਵੀਤ ਤੇ ਜਾਦੂ ਟੂਣੇ ਕਰਨ, ਪਰ ਕੋਈ ਵੀ ਯਤਨ ਸਫਲ ਨਾ ਹੋਇਆ। ਅੱਠੇ ਪਹਿਰ ਇਸ ਹੀ ਖਿਆਲ ਵਿੱਚ ਲੱਗਿਆ ਰਹੇ। ਦਿਨ ਬ ਦਿਨ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਸੀ। ਭਾਵੇਂ ਇਸ ਦੀਆਂ ਆਪਣੀਆਂ ਵੀ ਉੱਚੇ ਘਰਾਂ ਦੀਆਂ ਸੁੰਦਰ ਤੇ ਨੌਜਵਾਨ ਚਾਰ ਬੇਗਮਾਂ ਸਨ, ਪੰਜ ਪੁੱਤਰ ਤੇ ਤਿੰਨ ਧੀਆਂ ਸਨ। ਇਤਨੇ ਪਰਿਵਾਰ ਵਾਲੇ ਨੂੰ ਵੀ ਕਾਮ ਵਾਸ਼ਨਾ ਨੇ ਘੇਰ ਲਿਆ। ਹਜ਼ੂਰ ਦਾ ਪਵਿੱਤਰ ਬਚਨ ਹੈ, ਹੇ ਕਾਮੰਗ ਨਰਕ ਬਿਸਰਾਮੰਗ ਬਹੁ ਜੋਨੀ ਪ੍ਰਮਾਵਣਹ ਚਿਤ ਹਰਣੰਗ ਤ੍ਰੈ ਲੋਕ ਗਮਣ ਗਮੰਗ ਜਪ ਤਪ ਸੀਲ ਬਿਦਾਰਣਹ ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣਹ ਤਵ ਭੈ ਬਿਮੁੰਚਤ ਸਾਧ ਸੰਗਮ ਓਟ ਨਾਨਕ ਨਾਰਾਇਣ। ਅਥਵਾ ਛੇਵੈ ਕਾਮ ਨ ਪੁੱਛੈ ਜਾਤੇ। ਇਸ ਕਾਮ ਨੇ ਪਰਾਸੁਰ ਤੇ ਸ੍ਰਿੰਗੀ ਜੈਸੇ ਬੜੇ ਬੜੇ ਰਿਸ਼ੀ ਮੁਨੀ ਜਪੀ ਤਪੀ ਭਰਮਾ ਦਿੱਤੇ। ਇਹ ਵਿਚਾਰਾ ਖਾਂ ਕਿਸੇ ਗਿਣਤੀ ਵਿੱਚ ਹੈ, ਕਿਸ ਗਿਣਤੀ ਵਿੱਚ ਹੈ? ਖਾਂ ਦਾ ਮਨ ਬਹੁਤ ਦੁਖੀ ਹੋ ਰਿਹਾ ਹੈ। ਭਾਵੇਂ ਉਸ ਦੇ ਬੀਵੀਆਂ ਬੱਚੇ ਇਸ ਗੱਲ ਤੋਂ ਜਾਣੂ ਹਨ, ਪਰ ਇਨ੍ਹਾਂ ਦਾ ਇਸ ਪਾਪ ਕਰਮ ਤੋਂ ਬਚਾਉਣ ਲਈ ਕੋਈ ਵਸ ਨਹੀਂ ਸੀ। ਚੱਲਦਾ ਸਿਰਫ ਖੁਦਾ ਅੱਗੇ ਹੀ ਸਿਜਦੇ ਤੇ ਅਰਜ਼ਾਂ ਕਰਦੇ ਸਨ ਕਿ ਐ ਅੱਲਾ ਪਾਕ, ਇਸ ਮੰਦ ਵਾਸ਼ਨਾ ਤੋਂ ਇਸ ਦਾ ਮਨ ਮੋੜ। ਇੱਥੇ ਇੱਕ ਗੁਰੂ ਘਰ ਦਾ ਪ੍ਰੇਮੀ ਭਾਈ ਰਾਮਦਾਸ ਨਾਮ ਕਰਕੇ ਇਸੇ ਖਾਂ ਸਾਹਿਬ ਦਾ ਮੁਖਤਿਆਰ ਸੀ। ਨੌਕਰਾਂ ਚੋਂ ਮੁਖੀ ਜਾਣ ਕੇ ਖਾਂ ਸਾਹਿਬ ਇਸ ਨੂੰ ਆਪਣੇ ਦਿਲ ਦੀ ਗੁਪਤ ਗੱਲ ਵੀ ਦੱਸ ਦਿੰਦਾ। ਅੱਜ ਵੀ ਇਸ ਖਾਂ ਸਾਹਿਬ ਨੇ ਬੜਾ ਦੁਖੀ ਹੋ ਕੇ, ਜਿਸ ਦਾ ਹਿਰਦਾ ਇਸ ਮੰਦ ਵਾਸ਼ਨਾ ਕਰਕੇ ਤਪ ਰਿਹਾ ਸੀ, ਰਾਮਦਾਸ ਨੂੰ ਪਾਸ ਬੁਲਾਇਆ ਅਤੇ ਇਸ ਦੇ ਪਾਸ ਆਪਣੇ ਦਿਲ ਦਾ ਭੇਦ ਖੋਲ ਕੇ ਸਤਿਕਾਰ ਨਾਲ ਪੁੱਛਿਆ ਕਿ ਮੈਨੂੰ ਕਿਸੇ ਕਾਮਲ ਫਕੀਰ ਦੀ ਦੱਸ ਪਾ, ਜਿਸ ਦੇ ਬਚਨਾਂ ਨਾਲ ਮੇਰਾ ਮਨੋਰਥ ਪੂਰਾ ਹੋ ਜਾਵੇ। ਭਾਈ ਰਾਮਦਾਸ ਬਾਬਾ ਜੀ ਦੀ ਦਾ ਪੂਰਨ ਸ਼ਰਧਾਲੂ ਸੀ। ਇਸ ਨੇ ਅਰਜ਼ ਕੀਤੀ, ਹੇ ਖਾਨ ਸਾਹਿਬ, ਇਸ ਵਕਤ ਬਾਬਾ ਕਰਮ ਸਿੰਘ ਜੀ ਕਾਮਲ ਫਕੀਰ ਹਨ। ਜੋ ਵੀ ਪ੍ਰੇਮੀ ਭਾਵੇਂ ਹਿੰਦੂ ਹੋਵੇ ਭਾਵੇਂ ਮੁਸਲਮਾਨ, ਜੋ ਵੀ ਉਹਨਾਂ ਪਾਸ ਜਾ ਕੇ ਆਪਣੀ ਮਨੋਰਥ ਸਿੱਧੀ ਲਈ ਅਰਜ਼ ਕਰਦਾ ਹੈ, ਉਹ ਕਿਸੇ ਨੂੰ ਖਾਲੀ ਨਹੀਂ ਮੋੜਦੇ, ਸਭਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਹਨ। ਤੁਸੀਂ ਇੱਕ ਵਾਰ ਸ਼ਰਧਾ ਧਾਰ ਕੇ ਉਹਨਾਂ ਪਾਸ ਪੁੱਜੋ, ਤੁਹਾਡੇ ਤੇ ਵੀ ਉਹ ਰਹਿਮਤ ਕਰਨਗੇ। ਪਰ ਜਾਣਾ ਰਾਤ ਦੇ 10 ਵਜੇ ਇਕੱਲਿਆਂ ਪਾਸ। ਉਸ ਵੇਲੇ ਉਹ ਨਦੀ ਕਿਨਾਰੇ ਇਕਾਂਤ ਬੈਠੇ ਹੁੰਦੇ ਹਨ ਅਤੇ ਤੁਹਾਡਾ ਕੰਮ ਵੀ ਇਕਾਂਤ ਸਮੇਂ ਦੱਸਣ ਵਾਲਾ ਹੈ। ਆਪਣੇ ਮੁਖੀ ਅਤੇ ਪੂਰਨ ਇਤਬਾਰੀ ਮੁਲਾਜ਼ਮ ਭਾਈ ਰਾਮਦਾਸ ਦੇ ਪਾਸੋਂ ਇਹ ਬਚਨ ਸੁਣ ਕੇ ਖਾਨ ਸਾਹਿਬ ਦਾ ਮਨ ਬੜਾ ਪ੍ਰਸੰਨ ਹੋਇਆ। ਦਿਨ ਦਾ ਸਮਾਂ ਮਸਾਂ ਹੀ ਲੰਘਿਆ, ਜਦ ਸ਼ਾਮ ਹੋਈ ਤਾਂ ਇਹ 5-7 ਆਦਮੀ ਲੈ ਕੇ ਹੋਤੀ ਡੇਰੇ ਵੱਲ ਨੂੰ ਆਇਆ। ਡੇਰੇ ਆ ਕੇ ਪੁੱਛਿਆ ਕਿ ਇਸ ਵੇਲੇ ਪੀਰ ਜੀ ਦਾ ਦਰਸ਼ਨ ਕਿੱਥੇ ਹੋਵੇਗਾ। ਗੁਰਸਿੱਖਾਂ ਨੇ ਆਖਿਆ, ਬਾਹਰ ਨਦੀ ਦੇ ਕੰਢੇ ਬੈਠੇ ਹਨ, ਉੱਥੇ ਚਲੇ ਜਾਓ। ਉਸ ਸਮੇਂ ਆਪਣੇ ਨਾਲ ਦੇ ਆਦਮੀਆਂ ਸਮੇਤ ਇਹ ਰਾਤ ਦੇ 10 ਵਜੇ ਕਲਪਾਣੀ ਦੇ ਕਿਨਾਰੇ ਬਾਬਾ ਜੀ ਪਾਸ ਪੁੱਜਾ। ਸਭਨਾਂ ਦੇ ਦਿਲਾਂ ਦੀ ਜਾਣਨ ਹਾਰੇ ਉਸ ਸਮੇਂ ਸਾਰੇ ਸਾਧੂਆਂ ਤੋਂ ਕੁਝ ਕੁ ਦੂਰ ਫਾਸਲੇ ਤੇ ਜਾ ਬੈਠੇ। ਹੋਰ ਸਾਧੂ ਆਪਸ ਵਿੱਚ ਥੋੜੇ ਥੋੜੇ ਫਾਸਲੇ ਤੇ ਬੈਠੇ ਸਨ। ਇਸ ਖਾਨ ਨੇ ਪਾਸ ਜਾ ਕੇ ਇੱਕ ਸਾਧੂ ਨੂੰ ਪੁੱਛਿਆ ਕਿ ਬਾਬਾ ਜੀ ਕਿੱਥੇ ਬੈਠੇ ਹਨ। ਸਾਧੂਆਂ ਨੇ ਦੱਸਿਆ ਕਿ ਕਲਪਾਣੀ ਦੇ ਕੰਢੇ ਸਿੱਧ ਆਸਣ ਲਾਈ ਅਲਾਹੀ ਜੋਤ ਉਹ ਹੀ ਬੈਠੇ ਹਨ। ਜਦੋਂ ਇਹ ਖਾਂ ਆਪਣੇ ਨਾਲ ਦੇ ਹਥਿਆਰਬੰਦ ਹਾਥੀਆਂ ਸਮੇਤ ਜੋ ਕਿ ਡਾਕੂ ਜਾਪਦੇ ਸਨ, ਇਸ ਸਾਧੂ ਪਾਸੋਂ ਬਾਬਾ ਕਰਮ ਸਿੰਘ ਜੀ ਮਹਾਰਾਜ ਦਾ ਪਤਾ ਪੁੱਛ ਰਿਹਾ ਸੀ, ਉਸ ਸਮੇਂ ਸਾਰੇ ਸਾਧੂਆਂ ਦਾ ਧਿਆਨ ਇਸੇ ਪਾਸੇ ਗਿਆ ਕਿ ਇਸ ਵੇਲੇ ਰਾਤ ਦੇ ਵਕਤ ਬਾਬਾ ਜੀ ਦਾ ਕਿਹੜਾ ਪ੍ਰੇਮੀ ਦਰਸ਼ਨਾਂ ਨੂੰ ਆਇਆ ਹੈ, ਤੇ ਸਾਰੇ ਹੀ ਡਰ ਗਏ ਕਿ ਇਹ ਤਾਂ ਹਥਿਆਰਬੰਦ ਡਾਕੂ ਹਨ। ਉਹਨਾਂ ਵਿੱਚੋਂ ਇੱਕ ਸਾਧੂ ਨੇ ਦੌੜ ਕੇ ਬਾਬਾ ਜੀ ਪਾਸ ਅਰਜ਼ ਕੀਤੀ, ਗਰੀਬ ਨਿਵਾਜ, ਡਾਕਾ ਆ ਗਿਆ। ਉਸ ਸਾਧੂ ਦੀ ਬੇਨਤੀ ਸੁਣ ਕੇ ਬਾਬਾ ਜੀ ਨੇ ਉੱਤਰ ਦਿੱਤਾ ਕਿ ਡਰੋ ਨਾ, ਕੋਈ ਡਾਕਾ ਨਹੀਂ ਆਉਂਦਾ, ਉਹਨਾਂ ਨੂੰ ਆਉਣ ਦਿਓ। ਇਤਨੇ ਨੂੰ ਨਾਲ ਦੇ ਸਾਥੀਆਂ ਨੂੰ ਪਿੱਛੇ ਰੋਕ ਕੇ ਇਕੱਲੇ ਹੀ ਖਾਨ ਸਾਹਿਬ ਨੇ ਸੰਤਾਂ ਦੇ ਚਰਨ ਫੜ ਕੇ ਸਲਾਮ ਕੀਤੀ। ਅੰਤਰਯਾਮੀ ਦਾਤੇ ਨੇ ਆਖਿਆ, ਆਓ ਖਾਨ ਸਾਹਿਬ, ਇਸ ਵਕਤ ਕਿਵੇਂ ਆਉਣਾ ਹੋਇਆ? ਤਾਂ ਖਾਨ ਸਾਹਿਬ ਨੇ ਬਾਬਾ ਜੀ ਅੱਗੇ ਆਪਣੀ ਸਾਰੀ ਹਾਲਤ ਰੋ ਰੋ ਕੇ ਦੱਸੀ ਕਿ ਹੇ ਫਕੀਰ ਸਾਈਂ, ਆਪ ਅੱਲਾ ਦਾ ਰੂਪ ਹੋ, ਮੇਰੇ ਮਨ ਦਾ ਮਨੋਰਥ ਕਿਤੋਂ ਵੀ ਪੂਰਾ ਨਹੀਂ ਹੋਇਆ, ਆਪ ਕਿਰਪਾ ਕਰਕੇ ਪੂਰਾ ਕਰੋ, ਨਹੀਂ ਤਾਂ ਮੈਂ ਹੁਣੇ ਹੀ ਤੁਹਾਡੇ ਸਾਹਮਣੇ ਆਪਣਾ ਗਲਾ ਕੱਟ ਕੇ ਮਰ ਜਾਵਾਂਗਾ। ਖਾਂ ਦੀ ਇਹ ਅਰਜ਼ ਸੁਣ ਕੇ ਤੇ ਦੁਖੀ ਹਿਰਦਾ ਜਾਣ ਕੇ ਹਜ਼ੂਰ ਨੇ ਉਸਨੂੰ ਧੀਰਜ ਦਿੱਤਾ ਅਤੇ ਕਿਹਾ, ਖਾਂ ਸਾਹਿਬ, ਖੁਦਕਸ਼ੀ ਨਾ ਕਰੋ, ਇਹ ਤਾਂ ਮਾਮੂਲੀ ਗੱਲ ਹੈ, ਖੁਦਾ ਭਲੀ ਕਰੇਗਾ, ਪਰ ਅਸੀਂ ਜੋ ਉਪਾਅ ਦੱਸੀਏ ਉਹ ਕਰਨਾ ਪਵੇਗਾ। ਬਾਬਾ ਜੀ ਦੇ ਬਚਨ ਸੁਣ ਕੇ ਖਾਂ ਦਾ ਮਨ ਗਦਗਦ ਹੋ ਗਿਆ। ਉਸ ਨੇ ਸਿਰ ਝੁਕਾਇਆ ਅਤੇ ਹੱਥ ਜੋੜ ਕੇ ਅਰਜ਼ ਕੀਤੀ, ਹੇ ਗਰੀਬ ਪਰਵਰ, ਜੋ ਵੀ ਆਪ ਹੁਕਮ ਕਰੋ ਬੰਦਾ ਮੰਨਣ ਲਈ ਤਿਆਰ ਹੈ। ਖਾਂ ਸਾਹਿਬ ਦੀ ਅਰਜ਼ ਸੁਣ ਕੇ ਅਰਸ਼ਾਂ ਕੁਰਸ਼ਾਂ ਦੇ ਮਾਲਕ, ਗਰੀਬਾਂ ਨੂੰ ਨਿਵਾਜਣ ਵਾਲੇ ਸੂਰਬੀਰ ਬਚਨਾਂ ਦੇ ਬਲੀ ਦਾਤੇ ਨੇ ਸੂਰਬੀਰ ਬਚਨ ਕੇ ਬਲੀ ਕੌਲਾ ਬਪੁਰੀ ਸੰਤੀ ਛਲੀ ਜਿਨ੍ਹਾਂ ਨੇ ਪੰਜਾਂ ਦੁਸ਼ਮਣਾਂ ਦਾ ਆਭਾਵ ਕੀਤਾ ਹੈ, ਜੇਨ ਮੇਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀ ਰੇ, ਜੇਨ ਪੰਚ ਮਾਰ ਬਿਦਾਰ ਗੁਦਾਰੇ ਸੂ ਪੂਰਾ ਇਹ ਕਲੀ ਰੇ, ਅਤੇ ਕਬੀਰ ਸਤਗੁਰ ਸੂਰਮੇ ਬਾਹਿਆ ਬਾਨ ਜੋ ਏਕ ਹੁਕਮ ਕੀਤਾ। ਖਾਨ ਸਾਹਿਬ, ਸਵੇਰੇ 3 ਵਜੇ ਜਾ ਕੇ ਇਸ਼ਨਾਨ ਕਰਕੇ ਮਸਜਿਦ ਪੁੱਜੋ ਅਤੇ ਆਪਣੇ ਮੁਖੋਂ ਅੱਲਾ ਦਾ ਜਾਪ ਕਰੋ। ਨਿਮਾਜ਼ ਪੜ੍ਹਨ ਸਮੇਂ ਨਿਮਾਜ਼ਾਂ ਪੜ੍ਹੋ। ਇਸ ਤਰ੍ਹਾਂ ਦਾ ਜਾਪ 40 ਦਿਨ ਕਰੋ ਅਤੇ ਇਕਾਂਤ ਰਹੋ, ਘਰ ਨਹੀਂ ਜਾਣਾ, ਸ਼ਰਾਬ ਤੇ ਗੋਸ਼ਤ ਨਹੀਂ ਵਰਤਣਾ, ਦਿਨ ਚੜ੍ਹੇ ਤੋਂ ਆਪਣੇ ਹੁਜ਼ਰੇ ਵਿੱਚ ਆ ਜਾਣਾ, ਸਾਰਾ ਦਿਨ ਅੱਲਾ ਪਾਕ ਨੂੰ ਯਾਦ ਕਰਦੇ ਰਹਿਣਾ, ਖੁਦਾ ਭਲੀ ਕਰੇਗਾ। ਇਉਂ ਪਤਿਤ ਪਾਵਨ ਕਲੂਕ ਸੰਤਾਂ ਦਾ ਦਰਸ਼ਨ ਕਰ ਅਨਿਕ ਬਿਗਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਅਥਵਾ ਜੋ ਜੋ ਸਰਣ ਪਰੈ ਸਾਧੂ ਕੀ, ਸੋ ਪਾਰ ਗਰਾਮੀ ਕੀਆ। ਹੁਕਮ ਸੁਣ ਕੇ ਸਿਰ ਝੁਕਾਇਆ, ਪਾਵਨ ਚਰਨਾਂ ਤੇ ਮੱਥਾ ਰੱਖ ਕੇ ਸਿਜਦਾ ਕੀਤਾ, ਆਗਿਆ ਪਾ ਸਾਥੀਆਂ ਸਮੇਤ ਘਰ ਪੁੱਜਾ। ਬਾਬਾ ਜੀ ਦਾ ਹੁਕਮ 3 ਵਜੇ ਜਾਗਣ ਦਾ ਸੀ, ਪਰ ਇਸ ਨੂੰ ਨੀਂਦ ਕਿੱਥੇ, 1 ਵਜੇ ਹੀ ਮਸਜਿਦ ਵਿੱਚ ਆ ਗਿਆ। ਇਸ਼ਨਾਨ ਕਰਕੇ ਲੱਗਾ ਉੱਚੀ ਉੱਚੀ ਖੁਦਾ ਖੁਦਾ ਕਰਨ। ਮੌਲਵੀ ਦਾ ਘਰ ਪਾਸ ਹੀ ਸੀ, ਉਸ ਦੀ ਜਾਗ ਖੁੱਲੀ ਤੇ ਆਵਾਜ਼ ਸੁਣੀ। ਸੋਚਿਆ, ਇਸ ਵਕਤ ਕੌਣ ਹੈ ਜੋ ਸੌਣ ਵੀ ਨਹੀਂ ਦਿੰਦਾ। ਉਸਨੇ ਉੱਠ ਕੇ ਕੌੜੇ ਬਚਨ ਵੀ ਬੋਲੇ ਤੇ ਖਾਂ ਨੂੰ ਮੁਸਾਫਰ ਜਾਣ ਕੇ ਗਾਲਾਂ ਵੀ ਕੱਢੀਆਂ। ਰਾਤ ਦੇ ਹਨੇਰੇ ਕਰਕੇ ਪਛਾਣ ਨਾ ਸਕਿਆ, ਪਰ ਖਾਂ ਨੂੰ ਆਪਣੀ ਖੁਦਾ ਦੀ ਯਾਦ ਵਿੱਚ ਜੁੜਿਆ ਕੁਝ ਵੀ ਪਤਾ ਨਾ ਲੱਗਾ। ਰਾਤ ਬਤੀਤ ਹੋਈ ਅਤੇ ਸਵੇਰੇ ਨਮਾਜ਼ ਸਮੇਂ ਇਸ ਨੇ ਨਮਾਜ਼ ਵੀ ਪੜ੍ਹੀ। ਦਿਨ ਚੜ੍ਹੇ ਆਪਣੇ ਹਜ਼ੂਰੇ ਵਿੱਚ ਆ ਗਿਆ। ਦੂਸਰੇ ਦਿਨ ਫਿਰ ਉਸੇ ਟਾਈਮ ਜਾ ਕੇ ਖੁਦਾ ਖੁਦਾ ਕਰਨ ਲੱਗਾ। ਮੌਲਵੀ ਨੂੰ ਪਤਾ ਲੱਗ ਗਿਆ ਕਿ ਇਹ ਤਾਂ ਖਾਨ ਸਾਹਿਬ ਹੈ। ਜਦ ਦਿਨ ਚੜ੍ਹੇ ਖਾਨ ਨਮਾਜ਼ ਪੜ੍ਹ ਕੇ ਜਾਣ ਲੱਗਿਆ ਤਾਂ ਮੌਲਵੀ ਨੇ ਮੁਆਫ਼ੀ ਮੰਗੀ ਕਿ ਮੈਂ ਹਨੇਰੇ ਆਪ ਨੂੰ ਪਛਾਣ ਨਾ ਸਕਿਆ ਅਤੇ ਮੁਸਾਫ਼ਰ ਜਾਣ ਕੇ ਗਾਲਾਂ ਕੱਢੀਆਂ, ਮੈਨੂੰ ਮੁਆਫ਼ੀ ਦੇ ਦਿਓ। ਖਾਨ ਸਾਹਿਬ ਨੇ ਆਖਿਆ, ਕੌਣ ਹੈ, ਕੀ ਕਹਿ ਰਿਹਾ ਹੈ, ਬੇਫਿਕਰ ਰਹੋ, ਮੈਂ ਤਾਂ ਕੁਝ ਸੁਣਿਆ ਹੀ ਨਹੀਂ, ਤੈਂ ਕੀ ਆਖਿਆ ਸੀ। ਉਧਰੋਂ ਘਰ ਵਿੱਚ ਭਾਈ ਰਾਮਦਾਸ ਤੇ ਤੋਂ ਇਸ ਦੀਆਂ ਬੇਗਮਾਂ ਨੂੰ ਪਤਾ ਲੱਗਾ ਕਿ ਖਾਨ ਸਾਹਿਬ ਬਾਬਾ ਕਰਮ ਸਿੰਘ ਜੀ ਪਾਸ ਗਏ ਸਨ ਤੇ ਉਹਨਾਂ ਨੇ ਮਸਜਿਦ ਵਿੱਚ ਜਾਣ ਦਾ ਹੁਕਮ ਕੀਤਾ ਹੈ। ਹੁਣ ਖਾਨ ਸਾਹਿਬ ਇਸ ਪਾਪ ਕਰਮ ਤੋਂ ਬਚ ਜਾਵੇਗਾ ਕਿਉਂਕਿ ਉਸ ਨੂੰ ਕਾਮਲ ਫਕੀਰ ਮਿਲ ਗਿਆ ਹੈ। ਇਉਂ ਬਾਬਾ ਜੀ ਦੇ ਹੁਕਮ ਅਨੁਸਾਰ ਖਾਨ ਸਾਹਿਬ ਨੂੰ ਮਸਜਿਦ ਵਿੱਚ ਜਾਂਦਿਆਂ 4 ਦਿਨ ਹੋ ਗਏ। ਸਾਰੇ ਨਗਰ ਵਿੱਚ ਧੁੰਮਾਂ ਪੈ ਗਈਆਂ ਕਿ ਜੋ ਖਾਨ ਸਾਹਿਬ ਈਦ ਵਾਲੇ ਦਿਨ ਵੀ ਮਸੀਤ ਨਹੀਂ ਸੀ ਆਇਆ, ਨਾ ਕਦੇ ਨਮਾਜ਼ ਹੀ ਪੜ੍ਹੀ ਸੀ, ਹੁਣ ਸਾਰੀ ਸਾਰੀ ਰਾਤ ਬੰਦਗੀ ਕਰਦਾ ਹੈ, ਨਮਾਜ਼ਾਂ ਪੜ੍ਹਦਾ ਰਹਿੰਦਾ ਹੈ, ਬੜਾ ਨੇਕ ਬਣ ਗਿਆ ਹੈ। ਫਿਰ ਕੀ ਸੀ, ਸਾਰੇ ਦੁਸ਼ਮਣ ਵੀ ਮਿੱਤਰ ਹੋ ਗਏ। ਘੋੜਿਆਂ ਤੇ ਕਾਠੀਆਂ ਪਾ ਕੇ ਫੁੱਲਾਂ ਦੇ ਹਾਰ ਲੈ ਕੇ ਦਰਸ਼ਨਾਂ ਲਈ ਮਸਜਿਦ ਦੇ ਬੂਹੇ ਅੱਗੇ ਭੀੜ ਲੱਗੀ ਰਹਿੰਦੀ। ਜਦੋਂ ਖਾਂ ਮਸੀਤ ਚੋਂ ਬਾਹਰ ਆਇਆ ਤਾਂ ਲੋਕਾਂ ਨੇ ਹਾਰਾਂ ਨਾਲ ਉਸ ਦਾ ਗਲਾ ਭਰ ਦਿੱਤਾ ਅਤੇ ਘੋੜੇ ਤੇ ਅਸਵਾਰ ਕਰਾ ਕੇ ਹੁਜ਼ਰੇ ਵਿੱਚ ਲੈ ਗਏ। ਉਸ ਸਮੇਂ ਖਾਨ ਸਾਹਿਬ ਨੇ ਰਾਮਦਾਸ ਨੂੰ ਹੁਕਮ ਕੀਤਾ ਕਿ ਹਿੰਦੂਆਂ ਵਾਸਤੇ ਗੁਰਦੁਆਰੇ ਚਾਹ ਤਿਆਰ ਕਰਕੇ ਪਿਲਾਇਆ ਕਰੋ। ਮੁਸਲਮਾਨ ਪਠਾਨਾਂ ਦੀ ਚਾਹ ਦਾ ਇੰਤਜ਼ਾਮ ਇਸ ਨੇ ਆਪਣੇ ਘਰ ਕਰ ਦਿੱਤਾ। ਦੁਨੀਆ ਦਰਸ਼ਨਾਂ ਵਾਸਤੇ ਉਲਟ ਪਈ। ਅੱਜ 6ਵਾਂ ਦਿਨ ਹੈ। ਖੁਦਾ ਦਾ ਜਾਪ ਕਰਦੇ ਨੂੰ ਮਸਜਿਦ ਵਿੱਚ ਬੈਠਿਆਂ ਖਾਨ ਨੇ ਵਿਚਾਰ ਕੀਤੀ ਕਿ ਮੇਰੀਆਂ ਚੰਗੇ ਘਰ ਦੀਆਂ 4 ਬੇਗਮਾਂ ਹਨ ਜੋ ਸਦਾ ਹੁਕਮ ਮੰਨ ਕੇ ਮੇਰੀ ਸੇਵਾ ਕਰਦੀਆਂ ਹਨ ਅਤੇ ਬੜੇ ਸੁੰਦਰ ਪੁੱਤਰ ਧੀਆਂ ਹਨ। ਹੋਰ ਕਿਹੜੀ ਗੱਲ ਦੀ ਮੈਨੂੰ ਭੁੱਖ ਹੈ ਜੋ ਬੁਰੇ ਖਿਆਲਾਂ ਚ ਪਵਾਂ ਅਤੇ ਮੰਦ ਵਾਸ਼ਨਾ ਪੂਰਤੀ ਲਈ ਖੁਦਾ ਨੂੰ ਯਾਦ ਕਰਾਂ। ਭਾਵੇਂ ਮੈਂ ਬੁਰੇ ਖਿਆਲਾਂ ਨੂੰ ਲੈ ਕੇ ਅੱਲਾ ਨੂੰ ਯਾਦ ਕੀਤਾ ਹੈ, ਫਿਰ ਵੀ ਦੁਨੀਆ ਮੇਰਾ ਕਿਤਨਾ ਅਦਬ ਕਰਦੀ ਹੈ। ਦੁਸ਼ਮਣੀ ਕਰਨ ਵਾਲੇ ਵੀ ਹੁਣ ਸੱਜਣ ਬਣ ਕੇ ਸਿਜਦੇ ਕਰਦੇ ਹਨ। ਉਸ ਸਮੇਂ ਖਾਨ ਸਾਹਿਬ ਵਜਦ ਵਿੱਚ ਆ ਕੇ ਕਹਿਣ ਲੱਗਾ, ਵਾਹ ਮੇਰੇ ਮੁਰਸ਼ਦ, ਵਾਹ ਮੇਰੇ ਅੱਲਾ, ਮੈਨੂੰ ਕੈਸੇ ਚੰਗੇ ਰਸਤੇ ਲਾਇਆ ਹੈ। ਨੇਤਰ ਹੰਝੂਆਂ ਨਾਲ ਤਰ ਹੋ ਗਏ। ਆਪਣੇ ਨੌਕਰ ਰਾਮਦਾਸ ਨੂੰ ਕਹਿਣ ਲੱਗਾ, ਰਾਮਦਾਸ, ਮੈਂ ਤੇਰੇ ਕਦਮਾਂ ਦੀ ਧੂੜ ਚੁੰਮਾਂ ਜੋ ਤੂੰ ਮੇਰੇ ਤੇ ਪਰਉਪਕਾਰ ਕੀਤਾ, ਐਸਾ ਕਾਮਲ ਮੁਰਸ਼ਦ ਸੱਚਾ ਪੀਰ ਦੱਸਿਆ। ਕਹਿੰਦਾ ਹੈ, ਤੌਬਾ ਮੇਰੇ ਅੱਲਾ ਦੀ, ਮੈਂ ਉਸ ਪਠਾਨ ਦੀ ਬੇਗਮ ਦਾ ਹੁਣ ਸੁਪਨੇ ਵਿੱਚ ਵੀ ਖਿਆਲ ਨਹੀਂ ਕਰਾਂਗਾ। ਹੇ ਗੁਨਾਹਗਾਰਾਂ ਤੇ ਰਹਿਮਤ ਕਰਨ ਵਾਲੇ ਦਾਤਾ, ਤੂੰ ਕੈਸਾ ਚੰਗਾ ਹੈ। ਹੇ ਮੇਰੇ ਖੁਦਾ, ਤੂੰ ਹਰ ਪਲ ਮੈਨੂੰ ਯਾਦ ਰਹੇ, ਕਦੀ ਵੀ ਨਾ ਭੁੱਲੀ, ਪਾਪਾ ਤੋਂ ਬਚਾਈ, ਮੇਰੇ ਐਬਾਂ ਵੱਲ ਨਾ ਤੱਕੀ, ਆਪਣੇ ਦਰੋਂ ਬਖਸ਼ਿਸ਼ਾਂ ਦੇ ਪੈਰਾਂ ਦੀ ਖਾਕ ਦੇਵੀ। ਹੇ ਅੱਲਾ ਪਾਕ, ਆਪਣੇ ਸਰੂਪ ਪੂਰਨ ਪੀਰ ਤੇ ਦਰਸ਼ਨ ਬਖਸ਼। ਇਉਂ ਖਾਨ ਜਿਵੇਂ ਜਿਵੇਂ ਭਗਤੀ ਕਰੇ, ਮਨ ਦੇ ਖਿਆਲ ਬਦਲੀ ਜਾਣ, ਯਥਾ ਬੋਧ ਬਦਲੀ ਸੇ ਦੇ ਪਾਈ, ਚੰਦਰ ਮਣੀ ਗਨਕਾਂ ਵਾਂਗੂ ਖਿਆਲ ਪਲਟ ਗਏ। ਉਸ ਉੱਪਰ ਵੀ ਕਿਸੇ ਰੱਬੀ ਬੰਦੇ ਦੀ ਮਿਹਰ ਹੋਈ ਸੀ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ, ਗਨਕਾ ਪਾਪਨ ਹੋਏ ਕੈ ਪਾਪਾਂ ਦਾ ਗਲ ਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸਨੋ ਦਿੱਤੋ ਸੁਤੋਤਾ, ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜ ਸੌਤਾ, ਲਿਵ ਲਾਗੀ ਤਿਸ ਤੋਤਿਓ ਨਿਤ ਪੜਾਏ ਕਰੈ ਅਸੋਤਾ। ਪਤਿਤ ਉਧਾਰਨ ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤਾ, ਅੰਤ ਕਾਲ ਜਮ ਜਾਲ ਤੋੜ ਨਰਕੈ ਵਿੱਚ ਨ ਖਾਧ ਸੋ ਗੋਤਾ, ਗਈ ਬੈਕੁੰਠ ਬਿਬਾਣ ਚੜ ਨਾਉ ਨਾਰਾਇਣ ਛੋਤ ਅਛੋਤਾ, ਥਾਉ ਨਿਥਾਵੇ ਮਾਣ ਮਨੋਤਾ, ਥਾਉ ਨਿਥਾਵੇ ਮਾਣ ਮਨੋਤਾ। ਖੋਟੀ ਮਤ ਦੇਖ ਕੇ ਸੰਤਾਂ ਨੇ ਰਾਮ ਨਾਮ ਪੜਿਆ, ਤੋਤਾ ਬਖਸ਼ ਕੇ ਗਨਕਾ ਤਾਰ ਦਿੱਤੀ। ਇਸੇ ਤਰ੍ਹਾਂ ਖਾਨ ਸਾਹਿਬ ਦੇ ਮਨ ਚੋ ਪਾਪ ਨਿਕਲ ਗਿਆ, ਹਿਰਦਾ ਬਿਲਕੁਲ ਸਾਫ ਤੇ ਸ਼ੁੱਧ ਹੋ ਗਿਆ। ਯਥਾ ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁੱਟੈ। ਇਸ ਦੀ ਬੜੀ ਮਹਿਮਾ ਹੋਣ ਲੱਗੀ। ਦਰਸ਼ਨਾਂ ਲਈ ਅਨੇਕਾਂ ਹੀ ਪਠਾਣ ਪਠਾਣੀਆਂ ਹਿੰਦੂ ਤੇ ਮੁਸਲਮਾਨ ਮਸਜਿਦ ਤੋਂ ਬਾਹਰ ਖੜੇ ਉਡੀਕਦੇ ਰਹਿੰਦੇ। ਜਦੋਂ ਖਾਨ ਨੇ ਮਸੀਤ ਚੋਂ ਬਾਹਰ ਆਉਣਾ ਤਾਂ ਲੋਕੀ ਫੁੱਲਾਂ ਦੀ ਵਰਖਾ ਕਰਨ ਅਦਬ ਨਾਲ ਹੁਜ਼ਰੇ ਵਿੱਚ ਲਿਆਉਣ। ਉਧਰ ਖਾਨ ਸਾਹਿਬ ਨੇ ਸਭ ਲੋਕਾਂ ਲਈ ਚਾਹ ਪ੍ਰਸ਼ਾਦੇ ਤੇ ਲੰਗਰ ਦਾ ਪੂਰਾ ਇੰਤਜ਼ਾਮ ਕਰ ਦਿੱਤਾ। ਜਦੋਂ ਇਸ ਨੂੰ ਜਾਪ ਕਰਦਿਆਂ 11 ਦਿਨ ਹੋ ਗਏ ਤਾਂ ਮਨ ਬਿਲਕੁਲ ਸਾਫ ਹੋ ਗਿਆ। ਸੋਚਦਾ ਹੈ, ਮੈਂ ਕਿਸੇ ਪਾਪ ਵਾਸਤੇ ਬੰਦਗੀ ਕੀਤੀ ਤਾਂ ਵੀ ਲੋਕਾਂ ਨੇ ਮੇਰਾ ਕਿਤਨਾ ਅਦਬ ਕੀਤਾ। ਦੁਨੀਆਂ ਦਰਸ਼ਨਾਂ ਵਾਸਤੇ ਆਉਂਦੀ ਹੈ, ਹੁਣ ਮੈਨੂੰ ਕਿਸ ਚੀਜ਼ ਦੀ ਭੁੱਖ ਹੈ? ਕਿਉਂ ਨਾ ਮੰਦੇ ਖਿਆਲ ਛੱਡ ਕੇ ਸੱਚੇ ਦਿਲ ਨਾਲ ਖੁਦਾ ਦੀ ਬੰਦਗੀ ਕਰਾਂ। ਇਉਂ ਪੱਕਾ ਮਨ ਬਣਾ ਕੇ ਫਿਰ ਰਾਤ ਦੇ 10 ਵਜੇ ਬਾਬਾ ਜੀ ਦੇ ਪਾਸ ਪੁੱਜਾ। ਪਾਵਨ ਚਰਨਾਂ ਤੇ ਸੀਸ ਰੱਖ ਕੇ ਨਮਸਕਾਰ ਕੀਤੀ ਅਤੇ ਬੜਾ ਵੈਰਾਗ ਕੀਤਾ। ਇਸ ਦੀ ਹਾਲਤ ਦੇਖ ਕੇ ਅੰਤਰਜਾਮੀ ਦਾਤੇ ਨੇ ਪੁੱਛਿਆ, ਕਿਉਂ ਖਾਨ ਸਾਹਿਬ, ਕਿਸ ਤਰ੍ਹਾਂ ਆਏ ਹੋ? ਕੀ 40 ਦਿਨ ਪੂਰੇ ਹੋ ਗਏ? ਤਾਂ ਬਾਬਾ ਜੀ ਦੇ ਚਰਨ ਫੜ ਕੇ ਅਰਜ਼ ਕੀਤੀ, ਨਹੀਂ ਮੇਰੇ ਅੱਲਾ, ਅੱਜ 11 ਦਿਨ ਹੋਏ ਹਨ। ਐ ਮੇਰੇ ਦਾਤਾ, ਆਪ ਜੀ ਦੀ ਕਿਰਪਾ ਨਾਲ ਹੁਣ ਮੇਰੇ ਮੰਦ ਖਿਆਲ ਬਦਲ ਗਏ ਹਨ। ਉਹ ਖਾਨ ਦੀ ਬੇਗਮ ਨੂੰ ਮੈਂ ਭੈਣ ਦੀ ਨਿਗਾਹ ਨਾਲ ਵੇਖਦਾ ਹਾਂ। ਹੇ ਅੱਲਾ ਦਾ ਨੂਰ, ਸੱਚੇ ਫਕੀਰ, ਆਪ ਧਨ ਹੋ। ਧਨ ਹਨ ਆਪ ਜੀ ਦੇ ਮਾਤਾ ਪਿਤਾ ਜਿਨ੍ਹਾਂ ਦੇ ਘਰ ਵਿੱਚ ਆਪ ਪ੍ਰਗਟ ਹੋਏ। ਧਨ ਹੈ ਇਹ ਹੋਤੀ ਮਰਦਾਨ ਦੀ ਧਰਤੀ ਜਿੱਥੇ ਆਪ ਜੀ ਦੇ ਸੋਹਣੇ ਚਰਨ ਪਏ ਅਤੇ ਮੇਰੇ ਜੈਸੇ ਅਨੇਕਾਂ ਹੀ ਪਾਪੀ ਤਰ ਗਏ। ਯਥਾ ਪਾਰਸ ਮੈਂ ਅਰ ਸੰਤ ਮੈਂ ਵੱਡੋ ਅੰਤਰੋ ਜਾਨ, ਵਹ ਲੋਹਾ ਕੰਚਨ ਕਰੈ ਵਹ ਕਰ ਹੈ ਆਪ ਸਮਾਨ। ਵਿਚਾਰ ਮਾਲਾ ਅਥਵਾ ਅਨਕ ਬਿਗਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਕਬਿਤ ਧਨ ਬਾਬਾ ਕਰਮ ਸਿੰਘ ਖਾਨ ਉੱਤੇ ਮਿਹਰ ਕੀਤੀ, ਅੰਦਰੋਂ ਵਿਕਾਰਾਂ ਤਾਈ ਮਾਰ ਕੇ ਤੈ ਕੱਢਿਆ, ਲੈ ਕੇ ਖਿਆਲ ਜਿਹੜਾ ਕਰਦਾ ਸੀ ਬੰਦਗੀ ਨੂੰ, ਬੰਦਗੀ ਪ੍ਰਤਾਪ ਨਾਲ ਖੋਟਾਂ ਤਾਈ ਛੱਡਿਆ, ਹਿੰਦੂ ਤੇ ਮੁਸਲਮਾਨ ਆਵੇ ਜੋ ਸ਼ਰਨ ਚੱਲ, ਜਾਵਦਾ ਨਾ ਖਾਲੀ ਭਾਵੇਂ ਔਗਣਾ ਦਾ ਡੰਡਿਆ, ਅਬਦੁਲ ਗੁਫਾਰ ਤਾਈ ਕਰਕੇ ਨਿਹਾਲ ਸੰਤਾਂ, ਨਾਮ ਦਾ ਖਜ਼ਾਨਾ ਹੋਰ ਸਭਨਾਂ ਨੂੰ ਵੰਡਿਆ। ਇਉਂ ਜਦੋਂ ਸੰਤਾਂ ਨੇ ਖਾਨ ਦੀ ਨਿਮਰਤਾ ਤੱਕੀ ਤਾਂ ਹੁਕਮ ਕੀਤਾ, ਹੇ ਖਾਨ ਸਾਹਿਬ, ਇਸ ਵਾਸਤੇ ਹੀ ਤੈਨੂੰ ਖੁਦਾ ਦੇ ਰਸਤੇ ਲਾਇਆ ਹੈ। ਸਾਡੇ ਪਾਸ ਖੁਦਾ ਦਾ ਨਾਮ ਹੀ ਅਸਲੀ ਔਸ਼ਧੀ ਹੈ, ਪਰ ਦਵਾਈ ਖਾਧੀ ਤਾਂ ਰਸ ਆਉਂਦੀ ਹੈ। ਜੇ ਪੂਰਾ ਪੂਰਾ ਪਰਹੇਜ਼ ਰੱਖੇ ਅਤੇ ਲਾਇਕ ਡਾਕਟਰ ਨੂੰ ਮਿਲ ਕੇ ਦਵਾਈ ਲਵੇ, ਡਾਕਟਰ ਵੀ ਰੋਗੀ ਦੇ ਰੋਗ ਦਾ ਜਾਣੂ ਤੇ ਔਸ਼ਧੀ ਦੀ ਪਰਖ ਕਰਨ ਵਾਲਾ ਹੋਵੇ। ਯਥਾ ਰੋਗ ਦਾਰੂ ਦੋਵੈ ਬੁੱਝੈ ਤਾਂ ਵੈਦ ਸੁਜਾਨ, ਫਿਰ ਡਾਕਟਰ ਆਪ ਅਰੋਗ ਹੋਵੇ, ਕਈ ਡਾਕਟਰ ਹੀ ਰੋਗੀ ਹੁੰਦੇ ਹਨ, ਉਹ ਮਰੀਜ਼ ਨੂੰ ਕਿਵੇਂ ਰਾਜ਼ੀ ਕਰ ਸਕਣਗੇ? ਯਥਾ ਰੋਗ ਗਵਾ ਇਹ ਆਪਣਾ ਤਾਂ ਨਾਨਕ ਵੈਦ ਸਦਾਏ। ਸੰਤਾਂ ਰੂਪੀ ਡਾਕਟਰਾਂ ਪਾਸ ਤਾਂ ਨਾਮ ਦੀ ਦਾਰੂ ਹੈ, ਜੇ ਖੁਦਾ ਦਾ ਨਾਮ ਹੀ ਕੰਮ ਨਾ ਕਰੇ ਤਾਂ ਫਿਰ ਨਾਮ ਵਿੱਚ ਕੀ ਵਡਿਆਈ? ਤੂੰ ਸੰਤਾਂ ਦੇ ਦੁਆਰੇ ਆਇਆ ਹੈ, ਸੰਤ ਵੀ ਕੈਸੇ? ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ ਤਾਕੈ ਹਰ ਹਰ ਗਾਈਐ, ਨਾਨਕ ਈਹਾ ਸੁਖ ਆਗੈ ਮੁਖ ਉਜਲ ਸੰਗ ਸੰਤਨ ਕਹਿ ਪਾਈਐ। ਤੈਨੂੰ ਹੀਰੇ ਮੋਤੀਆਂ ਦਾ ਵਪਾਰੀ ਬਣਾ ਦਿੱਤਾ ਹੈ, ਜੋ ਪਹਿਲਾਂ ਕੱਚ ਤੇ ਕੌਡੀਆਂ ਦਾ ਖਰੀਦਦਾਰ ਸੀ। ਅਸੀਂ ਖੋਟੀਆਂ ਵਾਸ਼ਨਾ ਪੂਰੀਆਂ ਕਰਨ ਵਾਸਤੇ ਸੰਤ ਨਹੀਂ ਬਣੇ, ਸਗੋਂ ਖੋਟ ਕੱਢਣ ਵਾਸਤੇ ਸੰਤ ਬਣੇ ਹਾਂ। ਯਥਾ ਕਾਰ ਹੁਕਮ ਮਸਤਕ ਹੱਥ ਧਾਰੇ ਵਿੱਚ ਮਾਰ ਕੱਢੀਆਂ ਬੁਰਿਆਈਆਂ, ਜਾਓ ਕਰੋ ਅੱਲਾ ਨੂੰ ਯਾਦ ਤੇ ਕਰਾਓ ਹੋਰਨਾਂ ਤੋਂ ਬੰਦਗੀ। ਗਰੀਬਾਂ ਮਸਕੀਨਾਂ ਵਾਸਤੇ ਲੰਗਰ ਲਗਵਾ ਦਿਓ, ਨਾਮ ਜਪੋ, ਧਰਮ ਦੀ ਕਿਰਤ ਕਰੋ ਤੇ ਵੰਡ ਕੇ ਛਕੋ, ਘਰ ਵਿੱਚ ਨਿਰਲੇਪ ਰਹੋ, ਹਿੰਦੂ ਮੁਸਲਮਾਨਾਂ ਨੂੰ ਇੱਕ ਜੈਸਾ ਜਾਣੋ, ਪੱਖ ਅਪੱਖ ਯੋਗ ਅਯੋਗ ਪਦਾਰਥ ਦਾ ਨਿਰਣਾ ਕਰਕੇ ਵਰਤੋ, ਜਾਓ ਨਿਹਾਲ ਹੋ ਗਏ। ਬਾਬਾ ਜੀ ਦੇ ਇਹ ਬਚਨ ਸੁਣ ਕੇ ਸੱਚਮੁੱਚ ਹੀ ਖਾਂ ਦਾ ਮਨ ਪਾਰਸ ਬਣ ਗਿਆ। ਕਚਹੋ ਕੰਚਨ ਪਾਇਓ ਸਬਦ ਗੁਰ ਸ੍ਰਵਣ ਹੈ ਸੁਣਿਓ, ਤਥਾ ਲੋਹੋ ਹੋਇਓ ਲਾਲ ਨਦਰ ਸਤ ਗੁਰ ਜਾਦੇ ਧਾਰੈ। ਆਗਿਆ ਪਾ ਕੇ ਘਰ ਆ ਗਿਆ ਤੇ ਆਪਣੇ ਖੇਤ ਵਿੱਚ ਹੀ ਮੰਦਰ ਤੇ ਮਸੀਤ ਬਣਾ ਦਿੱਤੇ, ਗੁਰਦੁਆਰਾ ਤਿਆਰ ਕਰਵਾਇਆ, ਲੋਕਾਂ ਵਾਸਤੇ ਅੱਡੋ ਅੱਡੀ ਲੰਗਰ ਜਾਰੀ ਕਰ ਦਿੱਤੇ, ਆਪ ਬਾਹਰ ਰਹਿ ਕੇ ਖੁਦਾ ਦਾ ਜਾਪ ਕਰਿਆ ਕਰੇ। ਇਉਂ ਬੜਾ ਉੱਘਾ ਫਕੀਰ ਬਣ ਗਿਆ। ਇਸ ਦੀ ਸੰਗਤ ਨੇ ਹੋਰ ਵੀ ਅਨੇਕਾਂ ਦਾ ਭਲਾ ਕੀਤਾ। ਯਥਾ ਹਰ ਇੱਕ ਹੱਥ ਆਇਆ ਵਰਸਾਣੇ ਬਹੁਤੇਰੇ ਤਿਸ ਲਾਗ ਮੁਕਤ ਭਏ ਘਨੇਰੇ। ਇਹ ਹੈ ਪੂਰੇ ਗੁਰਾਂ ਤੇ ਸੰਤਾਂ ਦੀ ਵਡਿਆਈ। ਧੰਨ ਹਨ ਬਾਬਾ ਕਰਮ ਸਿੰਘ ਜੀ ਮਹਾਂਪਾਪੀ ਨੂੰ ਸੱਚਾ ਫਕੀਰ ਬਣਾਉਣ ਵਾਲੇ।